ਕਹਿੰਦੇ ਤੇ ਜੇ ਗੁਰੂ ਸਾਹਿਬ ਦੇ ਟਾਈਮ ਦੀਆਂ ਗੱਲਾਂ, ਇਹਦਾ ਮਤਲਬ ਹੁਣ ਗੁਰੂ ਮਹਾਰਾਜ ਨਾ ਨਾ ਹੁਣ ਕਿੱਥੇ ਗਏ ਗਏ ਹੁਣ ਵੀ ਗੁਰੂ ਪ੍ਰਤੱਖ ਰੂਪ ਵਿੱਚ ਹੈ। ਜੇ ਚੇਲਿਆ ਤੇਰਾ ਮਨ ਗੁਰੂ ਪ੍ਰਤੀ ਮੰਨ ਜਾਏ, ਇਸ ਵਾਸਤੇ ਇਹ ਜੀਵ ਪਤਾ ਨਹੀਂ ਕਿਤਨੇ ਕਰਮ ਕਰਦਾ ਹੈ, ਇਹਨਾਂ ਕਰਮਾਂ ਦਾ ਕਰਤਾ ਬਣਦਾ ਹੈ ਤੇ ਕਰਤਾ ਪਣੇ ਦਾ ਅਹਿਮ ਰਹਿੰਦਾ ਹੈ, ਸਕਾਮ ਕਰਮ ਕਰਦਾ। ਮਹਾਰਾਜ ਕਹਿੰਦੇ ਦੋਸ਼ ਨਾ ਦੇਵੀ ਦੁੱਖ ਤੈਨੂੰ ਹੀ ਮਿਲਣਾ, ਚੰਗੇ ਕਰੇਗਾ ਤਾਂ ਸੁੱਖ ਵੀ ਨਹੀਂ ਬੋਲਦੇ ਤੈਨੂੰ ਮਿਲਣਾ, ਚੰਗੇ ਕਰ ਚਾਹੇ ਮੰਦੇ ਕਰ ਇਹਦਾ ਦੁੱਖ ਤੇ ਸੁੱਖ ਤੈਨੂੰ ਮਿਲਣਾ। ਸੁੱਖ ਵੀ ਬਹੁਤਾ ਮਿਲ ਗਿਆ ਤਾਂ ਵੀ ਫਸ ਗਿਆ, ਦੁੱਖ ਮਿਲ ਗਿਆ ਤਾਂ ਵੀ ਦੁਖੀ ਹੋ ਗਿਆ। ਜਿਹਨਾਂ ਕੋਲ ਬਹੁਤ ਸੁੱਖ ਹੈ ਉਹ ਵੀ ਬਹੁਤੇ ਲੋਕ ਰੱਬ ਤੋਂ ਦੂਰ ਨੇ, ਤੇ ਜਿਹਨਾਂ ਕੋਲ ਦੁੱਖ ਹੈ ਉਹ ਵੀ ਵਿਚਾਰੇ ਬੜੇ ਤਰਸ ਰਹੇ ਨੇ, ਦੁਖੀ ਬੜੇ ਹੋਏ, ਸੁਖੀ ਕੌਣ ਹੈ। ਜਿਸ ਗ੍ਰਹਿ ਥੋੜੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤੀ ਸੋ ਫਿਰੇ ਪਰਮੰਤਾ, ਦੋਹੋ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ। ਸੌਖਾ ਉਹ ਹੀ ਹੈ ਜਿਹੜਾ ਦੋਨਾਂ ਤੋਂ ਮੁਕਤ ਹੈ, ਜੋ ਰਾਜ ਦੇ ਤਾਂ ਕਵਨ ਵਡਾਈ ਭੀਖ ਮੰਗਾਵੇ। ਤੇਰੀ ਖੁਸ਼ੀ ਹੈ ਪਾਤਸ਼ਾਹ ਜੀ, ਜੇ ਤੂੰ ਸੁੱਖ ਦੇ ਰਿਹਾ ਤਾਂ ਵੀ ਤੇਰੀ ਯਾਦ ਬਣੀ ਰਹੇ, ਜੇ ਦੁੱਖਾਂ ਦੀਆਂ ਘੜੀਆਂ ਆਉਂਦੀਆਂ ਨੇ ਪਾਤਸ਼ਾਹ ਜੀ ਤਾਂ ਵੀ ਤੇਰੀ ਦਾਤ ਹੈ, ਇਹ ਵੀ ਦਾਤ ਤੇਰੀ ਦਾਤਾ ਜੀ ਇਹ ਵੀ ਤੇਰੀ ਦਾਤ ਹੈ। ਜੇ ਸੁੱਖ ਦਾਤਾ ਮੰਨਦੇ ਆ ਤੇ ਦੁੱਖ ਵੀ ਉਹਦੀ ਦਾਤ, ਪਰ ਦੁੱਖ ਉਹਦੀ ਦਾਤ ਨਹੀਂ ਮੰਨੀ ਜਾਂਦੀ। ਜਿਹਦੇ ਘਰ ਵਿੱਚ ਬੜਾ ਦੁਨਿਆਵੀ ਸੁੱਖ ਲੱਗਦਾ ਕਹਿੰਦੇ ਇਹਦੀਆਂ ਪੌ ਬਾਰਾਂ, ਇਹ ਤਾਂ ਉਹਨੂੰ ਪੁੱਛ ਵਿਚਾਰੇ ਦੇ ਕਰਜ਼ਾ ਕਿੰਨਾ ਚੜਿਆ। ਜਿੰਨੇ ਵੱਡੇ ਲੋਕ ਓਨੇ ਵੱਡੇ ਖਰਚੇ, ਬੜੀ ਵਾਰੀ ਹੈ ਮੈਂ ਤੁਹਾਨੂੰ ਦੱਸ ਚੁੱਕਾ। ਜੇ ਤੁਸੀਂ ਲੱਖ ਰੁਪਏ ਚ ਕੁੜੀ ਵਿਆਹ ਲਓਗੇ ਤੇ ਵੱਡਾ ਬੰਦਾ 20 ਲੱਖ ਚ ਵਿਆਹੂ, ਤੇ ਫਿਰ ਜੇ ਉਹ ਵਿਚਾਰਾ ਲੱਖਾਂ ਕਮਾਉਂਦਾ ਤੇ ਇੱਕ ਕੁੜੀ ਵਿਆਹਣ ਲੱਗਿਆ 20 ਲੱਖ ਵੀ ਤਾਂ ਉਹਨੂੰ ਹੀ ਖਰਚਣਾ ਪਿਆ, ਕਿਉਂਕਿ ਵੱਡਿਆਂ ਦੇ ਨਾਲ ਜੋ ਉਹਦਾ ਸੰਗ ਆ, ਤੇ ਜਦੋਂ ਵੱਡਿਆਂ ਵੱਡਿਆਂ ਨੇ ਆਉਣਾ ਉੱਥੇ ਫਿਰ ਤੁਹਾਨੂੰ ਪਤਾ ਪਿਆਲੀ ਦਾ ਕੱਪ ਕਿੰਨੇ ਦਾ ਹੋਣਾ, ਉੱਥੇ ਹੋਟਲ ਵੱਡਾ, ਬਹਿਰੇ ਵੱਡੇ, ਖਾਣੇ ਵੱਡੇ, ਪਰੋਸਣ ਵਾਲੇ ਵੱਡੇ, ਸਭ ਕੁਛ ਵੱਡਾ, ਤੇ ਲਿਸਟਾਂ ਵੱਡੀਆਂ ਤੇ ਬਿੱਲ ਵੀ ਵੱਡੇ ਵੱਡੇ। ਫਿਰ ਉਹਨੂੰ ਪੁੱਛੋ ਕੀ ਹਾਲ ਹੈ, ਕਹਿੰਦਾ ਕਰਜ਼ਾ ਕੁਰਜ਼ਾ ਜਾਈ ਹੈ। ਆਖੋ ਸਤਨਾਮ, ਫਿਰ ਸੁਖੀ ਕੌਣ ਹੈ ਦੁਨੀਆਂ ਦੇ। ਇਸ ਕਰਕੇ ਕੀ ਕਰ, ਕਿਰਤ ਕਮਾਈ ਕਰਦਾ ਜਾ, ਹੇਰਾ ਫੇਰੀ ਨੂੰ ਕਿਰਤ ਨਾ ਸਮਝ, ਚੋਰ ਬਜ਼ਾਰੀ ਨੂੰ ਕਿਰਤ ਨਾ ਮੰਨ। ਚੋਰ ਬਜ਼ਾਰੀ ਕਰੋ, ਹੇਰਾ ਫੇਰੀ ਕਰੋ ਤੇ ਕਹੋ ਜੀ ਕਿਰਤ ਤੇ ਲੱਗੇ ਆ, ਨਹੀਂ ਇਹ ਕਿਰਤ ਨਹੀਂ ਤੇਰੀ ਕਿਰਤ ਆ। ਤੂੰ ਸੱਚ ਬੋਲ ਕੇ ਭਾਵੇਂ ਕਰੋੜਾਂ ਰੁਪਈਆ ਵੀ ਕਮਾਉਣਾ ਹੈ ਨਾ, ਮਿਹਨਤ ਕਰਕੇ ਕਰੋੜਾਂ ਰੁਪਈਆ ਵੀ ਕਮਾ ਲੈਣਾ ਹੈ ਨਾ, ਠੀਕ ਹੈ ਤੂੰ ਵੀ ਸੁੱਖ ਮਾਣ, ਪਰ ਜਿਹਨਾਂ ਦੇ ਕੋਲ ਨਹੀਂ ਸੁੱਖ ਹੈਗਾ, ਜਿਹਨਾਂ ਦੇ ਪੱਲੇ ਕੌਡੀ ਨਹੀਂ ਹੈਗੀ, ਉਹਨਾਂ ਪ੍ਰਤੀ ਦਾਨ ਦੱਸਣਾ। ਕਾਲੂ ਬਾਦਸ਼ਾਹ ਨੂੰ ਕੀ ਆਖਿਆ ਸੀ ਗੁਰੂ ਸਾਹਿਬ ਨੇ, ਕਹਿਣ ਲੱਗਾ ਮਹਾਰਾਜ ਨੇ ਕਿਹਾ ਸੋਈ ਲੈ ਜਾ, ਅਗਲੇ ਜਹਾਨ ਲੈ ਲਾਂਗੇ। ਮਹਾਰਾਜ ਕਿਵੇਂ ਜਾਏਗੀ, ਕਹਿਣ ਲੱਗੇ ਤੇਰਾ 40 ਗੰਜ ਮਾਇਆ ਕਿਵੇਂ ਜਾਏਗੀ। ਕਹਿੰਦੇ ਫਿਰ ਕੀ ਕਰਾਂ, ਕਹਿੰਦੇ ਜੇ ਇਕੱਠੀ ਕੀਤੀ ਹੈ ਨਾ ਜ਼ੋਰ ਲਾ ਲਾ ਕੇ, ਤੇ ਹੁਣ ਜ਼ੋਰ ਲਾ ਲਾ ਕੇ ਗਰੀਬਾਂ ਪ੍ਰਤੀ ਆਖੋ ਸਤਨਾਮ ਵੰਡ ਦੇ। ਕੀ ਮਤਲਬ, ਇਹ ਤੇਰਾ ਪਾਪਾਂ ਦਾ ਤੇਰੇ ਤੇ ਬੋਝ ਹੈ, ਤੈਨੂੰ ਕਿਸੇ ਜਨਮ ਵਿੱਚ ਸੁੱਖ ਨਹੀਂ ਲੈਣ ਦੇਵੇਗਾ, ਕਿਉਂਕਿ ਕੋਈ ਕਿਰਤ ਕਮਾਈ ਕਰਕੇ ਜੇ ਤੂੰ ਬਣਾਇਆ ਹੁੰਦਾ ਤੇ ਫੇਰ ਕੋਈ ਗੱਲ ਨਹੀਂ ਸੀ, ਤੂੰ ਤੇ ਕਬਰਾਂ ਪੁੱਟ ਪੁੱਟ ਕੇ ਮੁਰਦਿਆਂ ਦੇ ਮੂੰਹ ਚੋਂ ਰੁਪਈਏ ਕੱਢੇ। ਇੱਕ ਗਰੀਬ ਠੇਲਾ ਵਾਉਣ ਵਾਲੇ ਦੀ ਤੁਸੀਂ ਮਿਹਨਤ ਨਾ ਦਿਓ ਤੇ ਮੁਰਦੇ ਦੇ ਮੂੰਹ ਚੋਂ ਰੁਪਈਆ ਨਹੀਂ ਕੱਢਿਆ। ਇੱਕ ਗਰੀਬ ਬੰਦੇ ਦੀ ਦਿਹਾੜੀ ਨਾ ਦਿਓ ਤੇ ਸਮਝੋ ਮੁਰਦਾ ਪੁੱਟਿਆ, ਉਹਦੇ ਮੂੰਹ ਦੇ ਵਿੱਚੋਂ ਰੁਪਈਆ ਕੱਢਿਆ, ਤੇ ਰੁਪਈਆ ਰੁਪਈਆ ਕਰਕੇ 40 ਗੰਜ ਜੋੜ ਲਏ। ਮੈਂ ਲੈਣ ਲਾੜ ਤੇ ਪਿੱਤਾ ਕੀ ਹੈ ਤੂੰ ਖੂਨ ਭਰੇਗਾ ਕੌਣ, ਅੱਜ ਤੇ ਪਿਆਰੇ ਉਹੀ ਕੁਛ ਚੱਲ ਰਿਹਾ ਹੈ, ਕੌਣ ਦੇਖਦਾ ਗਰੀਬ ਵੱਲ। ਜਿਹੜਾ ਸਤਸੰਗ ਕਰਦਾ ਹੈ, ਜਿਹਦੇ ਤੇ ਮਿਹਰ ਹੈ ਗੁਰੂ ਦੀ, ਮਹਾਂਪੁਰਖਾਂ ਦੀ ਸੰਗਤ ਹੈ, ਕੁਛ ਭੈ ਕਰਦਾ, ਨਾਮ ਜਪਦਾ, ਬਾਣੀ ਨੂੰ ਵਿਚਾਰਦਾ, ਇਤਿਹਾਸ ਸੁਣਦਾ ਤੇ ਸੋਚਦਾ ਵੀ ਆਪਣੀ ਕਮਾਈ ਵਿੱਚੋਂ ਕੋਈ ਪਰਮੇਸ਼ਰ ਦੇ ਲੇਖੇ ਕੱਢ, ਆਪਣੀ ਕਮਾਈ ਵਿੱਚੋਂ ਕੁਛ ਗਰੀਬਾਂ ਦੇ ਲੇਖੇ ਕੱਢ। ਬੜੇ ਬੜੇ ਲੋਕ ਨੇ ਆ ਪਿੰਗਲਵਾੜੇ ਦੀਆਂ ਗੋਲਕਾਂ ਦੇ ਵਿੱਚ ਪੈਸੇ ਪਾਉਂਦੇ ਨੇ, ਚਲੋ ਉੱਥੇ ਪਿੰਗਲੇ ਪਲਦੇ ਨੇ, ਜਾਂ 100 ਬੱਚੇ ਗੁੰਗੇ ਬੋਲੇ ਅੰਨੇ ਕਈ ਤਰ੍ਹਾਂ ਨਾਲ, ਕੁਛ ਖਾਧਾ ਪੀਤਾ ਵੀ ਜਾਂਦਾ, ਕੁਛ ਲੱਗੀ ਵੀ ਜਾਂਦਾ, ਚਲੋ ਚੱਲੀ ਤੇ ਜਾਂਦਾ। ਇਸ ਕਰਕੇ ਪਿਆਰਿਓ, ਇਹ ਸਾਰੀ ਕਰਮਾਂ ਦੀ ਕਿਤਾਬ ਖੁੱਲੀ ਹੈ ਇਨਸਾਨ ਦੀ। ਚੰਗੇ ਕਰੇਗਾ ਤੂੰ ਫਲ ਨਾ ਮੰਗ, ਪਰਮੇਸ਼ਰ ਤੈਨੂੰ ਚੰਗੇ ਦਾ ਆਪੇ ਫਲ। ਕਤਕ ਕਰਮ ਕਮਾਉਣੇ ਦੋਸ਼ ਨ ਕਾਹੂੰ ਜੋਗ। ਇਹ ਦੋਸ਼ ਸ਼ਬਦ ਨੂੰ ਮੈਂ ਫੜਿਆ ਵੀ ਦੋਸ਼ ਕਾਹਦਾ, ਕਰਮ ਕਰੇ ਦੋਸ਼ ਕਾਹਦਾ, ਬਸ ਤੂੰ ਕਰਮ ਹੀ ਉਹ ਕਰਦਾ ਜਿਹਦੇ ਕਰਕੇ ਤੈਨੂੰ ਵਾਹਿਗੁਰੂ ਦੋਸ਼ ਦਿੰਦਾ ਵੀ ਇਹ ਕਰਮ ਚੰਗਾ ਨਹੀਂ, ਇਹ ਕਰਮ ਠੀਕ ਨਹੀਂ। ਹੁਣ ਦੋਸ਼ ਇਹਦਾ ਤੈਨੂੰ ਭੁਗਤਣਾ ਪੈਣਾ, ਨਾ ਕਿਸੇ ਹੋਰ ਨੂੰ। ਕਿਉਂ? ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਉਹ ਪੀਰਾਂ ਦਾ ਪੀਰ ਭਲਿਆਂ ਬੁਰਿਆਂ ਦੀ ਸਭ ਦੀ ਜਾਣਦਾ ਹੈ। ਆਪਣੇ 'ਚ ਕੋਈ ਬੰਦਾ ਵਾਹ ਵਾਹ ਸਿਆਣਾ ਹੋਵੇ ਨਾ, ਚੰਗਾ ਚਲਾਕ ਚੁਸਤ ਹੋਵੇ, ਚੰਗਾ ਪੜ੍ਹਿਆ ਬੜਾ ਬੰਦਾ ਪੀਰ ਹੈ, ਉਹ ਪੀਰਾਂ ਦਾ ਪੀਰ ਘੱਟ ਘੱਟ ਦੇ ਅੰਦਰ ਦੀ ਜਾਣਨ ਹਾਰਾ ਹੈ। ਇਸ ਕਰਕੇ ਉਹਦੇ ਤੋਂ ਅਸੀਂ ਛੁਪਾ ਨਹੀਂ ਸਕਦੇ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ ਸਭੇ ਰੋਗ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਸਾਰੇ ਰੋਗ ਦੇ ਰੋਗ ਹੀ ਇਕੱਠੇ ਹੋ ਗਏ। ਵਿਮੁਖ ਹੋਏ ਰਾਮ ਤੇ ਲੱਗਣ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਜਨਮ ਜਨਮਾਂਤਰਾਂ ਦੇ ਵਿਯੋਗ ਹੋ ਗਏ। ਜ਼ੋਰ ਲਾ ਲਈਏ, ਪੈਸਾ ਖਰਚ ਕੇ ਰੱਬ ਨਾਲ ਮਿਲ ਸਕਦੇ? ਜਵਾਬ ਦਿਓ ਮੈਨੂੰ। ਕਰੋੜਾਂ ਅਰਬਾਂ ਰੁਪਈਆ ਦੇ ਕੇ ਇੱਕ ਮਹੱਲਾ ਇੱਕ ਪਿੰਡ ਇਕੱਠਾ ਹੋ ਕੇ ਤੇ ਤੁਸੀਂ ਰੱਬ ਖਰੀਦ ਸਕਦੇ? ਨਹੀਂ ਖਰੀਦ। ਗੁਰੂ ਮਹਾਰਾਜ ਕਹਿੰਦੇ ਨੇ ਬੇਮੁੱਖ ਹੋਏ ਰਾਮ ਤੇ, ਜਿਨ੍ਹਾਂ ਦਾ ਮਨ ਬੇਮੁੱਖ ਹੋ ਗਿਆ ਹੈ ਉਹਨਾਂ ਨੂੰ ਵਿਛੋੜੇ ਦਾ ਦੁੱਖ ਝੱਲਣਾ ਪੈਂਦਾ ਹੈ ਤੇ ਵਿੱਚ ਨਾ ਕੋਈ ਕਰ ਸਕੇ। ਵਿਚੋਲਾ ਕਿਹਨੂੰ ਬਣਾਵੇ, ਕੌਣ ਬਣੇਗਾ? ਚੋਰ ਕੀ ਹਮ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਇਆ, ਕੌਣ ਬਣੇਗਾ ਵਿਚੋਲਾ? ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਬੇਮੁੱਖ ਹੋਏ ਰਾਮ ਤੇ। ਬੇਮੁੱਖ, ਬੇਮੁੱਖ ਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰ ਲਈਏ, ਸੰਤਾਂ ਵੱਲ ਪਿੱਠ ਕਰ ਲਈਏ ਤੇ ਬੇਮੁੱਖ ਹੋ ਗਏ। ਮਨ ਬੇਮੁੱਖ ਹੋ ਗਿਆ ਜਿਹਨਾਂ ਦਾ, ਜਿਹਨਾਂ ਦਾ ਮਨ ਬੇਈਮਾਨ ਹੋ ਗਿਆ, ਜਿਹਨਾਂ ਦਾ ਮਨ ਨਹੀਂ ਮੰਨਦਾ ਤੇ ਗੁਰੂ ਦੇ ਪਾਸ ਬੈਠਦੇ ਨੇ ਪਰ ਮਨ ਵਿੱਚੋਂ ਸ਼ਰਾਰਤੀ ਹੈ, ਉਹਨਾਂ ਨੂੰ ਕਹਿੰਦੇ ਨੇ ਬੇਮੁੱਖ। ਰਾਮ ਤੋਂ ਬੇ ਬੈਠਦਾ ਕਿਉਂ ਜੇ ਤੇਰਾ ਮਨ ਹੀ ਨਹੀਂ ਮੰਨਦਾ? ਗੁਰੂ ਪਾਸ ਕਿਉਂ ਆਉਂਦਾ ਜੇ ਤੇਰਾ ਮਨ ਹੀ ਨਹੀਂ ਮੰਨਦਾ? ਕੀ ਲਾਭ ਹੈ ਤੈਨੂੰ ਇੱਥੇ ਬੈਠਣ ਦਾ? ਬੇਮੁੱਖ ਹੋਏ ਰਾਮ ਤੇ, ਰਾਮ ਤੇ ਗੁਰੂ ਵਿੱਚ ਅੰਤਰ ਨਹੀਂ ਹੁੰਦਾ ਪਿਆਰਿਓ, ਕੁੰਡੀ ਖੋਲੋ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ, ਜਨਮਾਂ ਜਨਮਾਂ ਦਾ ਤੈਨੂੰ ਵਿਯੋਗ ਲੱਗਾ ਰਹੇਗਾ। ਮਤਲਬ ਸਾਰਾ ਦੁਨੀਆਂ ਦਾ ਪਦਾਰਥ ਧਰ ਦਈਏ, ਜਿਸ ਪਿਆਰੇ ਦੇ ਨਾਲ ਨਹੀਂ ਹੋਵੇ, ਜੇ ਉਹ ਸਾਡੇ ਤੋਂ ਵਿਛੜਿਆ ਹੋਵੇ ਤੇ ਕੋਈ ਪਦਾਰਥ ਤੈਨੂੰ ਸੁੱਖ ਦੇਣ ਹਾਰੇ ਨਹੀਂ ਬੋਲਦੇ, ਨਹੀਂ ਬਸ ਲੱਗੀ ਹੋਵੇ ਭੁੱਖ ਤੇ ਦੁਨੀਆਂ ਦਾ ਮਾਲ ਸਵਾਬ ਸਾਰਾ ਅੱਗੇ ਧਰ ਦਈਏ ਤੇ ਰੋਟੀ ਨਾ ਮਿਲੇ, ਕੀ ਮਨ ਨੂੰ ਸ਼ਾਂਤੀ ਮਿਲੇਗੀ? ਨਹੀਂ ਮਿਲ ਸਕਦੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨ ਮੈਂ ਕੌੜੇ ਹੋਏ ਗਏ। ਇੱਕ ਖਿਨ ਵਿੱਚ ਕੌੜੇ ਹੋ ਗਏ, ਕੀ ਕੌੜੇ ਹੋ ਗਏ? ਜਿਤੜੇ ਮਾਇਆ, ਮਾਇਆ ਦੇ ਜਿਹੜੇ ਸੁੱਖ ਸਾਧਨ ਸੀ ਸਾਰੇ ਕੌੜੇ ਹੋ ਗਏ। ਲਓ ਕਰ ਲਓ ਗੱਲ, ਤੂੰ ਪਰਮਾਤਮਾ ਨੂੰ ਭੁਲਾ ਕੇ ਦੁਨੀਆਂ ਦੇ ਸਾਰੇ ਸੁੱਖ ਇਕੱਠੇ ਕਰ ਲਏ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਕਰਮਾਂ ਦੀ ਕਿਤਾਬ ਖੋਲ੍ਹ ਕੇ ਉਪਦੇਸ਼ ਦੇ ਰਹੇ ਨੇ। ਕਿਨਮੈਂ ਕੌੜੇ ਹੋਏ ਗਏ ਕੌੜੇ, ਕੌੜੇ ਦਾ ਮਤਲਬ ਦੁੱਖ। ਉਸ ਤਰ੍ਹਾਂ ਤੇ ਕੌੜੀ ਪੀ ਵੀ ਲੈਂਦੇ ਹੋ ਤੁਸੀਂ, ਕੌੜੀ ਭਾਵੇਂ ਕਿੰਨੀ ਕੌੜੀ ਲੱਗੇ ਆ, ਨੱਕ ਨੁੱਕ ਜਿਹਾ ਚੜਾ ਕੇ ਪੀ ਜਾਂਦੇ ਨੇ। ਕਈ ਬੜੇ ਭੁਲਾਟੀਏ ਬੋਤਲ ਸਿੱਧੀ ਪੀ ਜਾਂਦੇ ਨੇ, ਭਾਵੇਂ ਕਿੱਡੀ ਕੌੜੀ ਲੱਗੇ ਛਾਗ ਜਾਂਦੇ ਨੇ। ਥੋੜਾ ਬਹੁਤਾ ਮਸਾਲਾ ਖਾਧਾ ਤੇ ਚੜ ਗਿਆ ਨਸ਼ਾ, ਬਸ ਫਿਰ ਨੀ ਪਤਾ ਲੱਗਦਾ ਆਪਣੇ ਘਰੇ ਨੇ ਕਿ ਬਾਹਰ ਨੇ। ਕਈ ਵਿਚਾਰੇ ਥੋੜੀ ਥੋੜੀ ਪੀ ਲੈਂਦੇ ਨੇ। ਪਾ ਪੀ ਜੀ ਵੜਿਆ ਪਰਦੇਸੀਆ, ਇੱਕ ਬੰਦਾ ਕਹਿੰਦਾ ਦੇਖੋ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਆਖਿਆ ਵੀ ਪਾ ਪਾ ਕਰਕੇ ਪੀ, ਬਹੁਤੀ ਨਾ ਪੀ। ਪਾ ਪੀ ਜੀ ਵੜਿਆ, ਪਾ ਪਾ ਕਰਕੇ ਪੀ, ਬਹੁਤੀ ਪੀਏਗਾ ਤੇ ਲਾਭਦਾਇਕ ਨਹੀਂ ਹੋਏਗੀ, ਨੁਕਸਾਨ ਦੇਵੇਗੀ। ਥੋੜੀ ਥੋੜੀ ਨਾ ਸਰੂਰ ਜਿਹਾ ਰਹਿੰਦਾ। ਇੱਕ ਜਪਜੀ ਸਾਹਿਬ ਦਾ ਨਸ਼ਾ ਲਾਓ, ਇੱਕ ਘੰਟਾ ਜਪਜੀ ਸਾਹਿਬ ਦਾ ਇੱਕ ਪਾਠ ਪੜੋ ਬੜੇ ਪਿਆਰ ਨਾਲ, ਤੇ ਸ਼ਾਮ ਨੂੰ ਪੀਓ ਪਊਗਾ। ਸਵੇਰੇ ਜਪਜੀ ਸਾਹਿਬ ਦਾ ਆਨੰਦ ਵੇਖੋ ਤੇ ਸ਼ਾਮ ਨੂੰ ਪਊਏ ਦਾ ਆਨੰਦ ਵੇਖੋ। ਚਲੋ ਪ੍ਰੈਕਟੀਕਲ ਕਰੋ ਵੀ ਜਪਜੀ ਸਾਹਿਬ ਇੱਕ ਘੰਟੇ ਵਿੱਚ ਬੜੇ ਮਜ਼ੇ ਨਾਲ ਠਹਿਰਾ ਠਹਿਰਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ, ਧੰਨ ਗੁਰੂ ਨਾਨਕ ਤੂੰ ਇਹ ਭਲੇ ਵਾਸਤੇ ਬਾਣੀ ਵਿਚਾਰੀ ਹੈ, ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ। ਜਪਜੀ ਸਾਹਿਬ ਇੱਕ ਘੰਟੇ ਵਿੱਚ ਬੜੇ ਸਹਿਜ ਸਹਿਜ ਵਿੱਚ ਗਲਾਸੀ ਪੀਓ, ਦੇਖੋ ਉਹਦਾ ਸਰੂਰ ਤੇ ਦੇਖੋ ਰਾਤ ਸ਼ਾਮ ਵਾਲੀ ਗਲਾਸੀ ਦਾ ਸਰੂਰ। ਇਹ ਤਾਈ ਹੈ ਮੁੱਲ, ਇਹ ਤਾਂ ਵਿਗਾੜਦੀ ਹੈ ਸਰੀਰ ਨੂੰ। ਆ ਜਪਜੀ ਦੀ ਗਲਾਸੀ ਨੂੰ ਪੁੱਛੀਏ ਵੀ ਤੇਰੇ ਨਾਲ ਕੀ ਵਿਗੜਿਆ, ਆਖੋ ਸਤਨਾਮ ਇਹਦੇ ਨਾਲ ਤੇ ਤੇਰੇ ਤੇ ਰੂਹਾਨੀਅਤ ਆਏ, ਦੇਖ ਲੈ ਪੀ ਕੇ। ਪਰ ਆਪਾਂ ਜਪਜੀ ਪਤਾ ਕਿਤਨਾ ਪੀਵੀ ਦੀ ਹੈ, 5-7 ਮਿੰਟ ਦੇ ਵਿੱਚ ਜਪਜੀ ਉਹ ਗਈ ਗਲਾਸੀ ਪਾਸੇ, ਪਾਠੀਆਂ ਦਾ ਨੀ ਪਤਾ ਲੱਗਦਾ ਜੇ ਇੰਨੀ ਸਪੀਡ ਦੇ ਵਿੱਚ ਪਾਠ ਕਰਦੇ ਨੇ। ਨਾ ਵਿਚਾਰੇ ਸਰੋਤੇ ਕੋਲ ਵੀ ਬੈਠਣ ਤਾਂ ਵੀ ਰਗੜੀ ਹੋ ਗਿਆ, ਪਾਠੀ ਮੇਰੇ ਲਾਗੇ ਬੈਠੇ ਇਹਨਾਂ ਨੂੰ ਵੀ ਮਾਰਕੂਗਾ। ਬੜੇ ਪਿਆਰ ਨਾਲ ਪਾਠ ਕਰ, 10-12 ਵਾਜਣ ਫੇਰ ਕੇ ਆਹ। ਅੱਜ ਸਾਡੇ ਸ਼ਰਧਾਲੂ ਅਖੰਡ ਪਾਠ ਕਰਾਉਣ ਵਾਲਿਆਂ ਦੇ ਬਾਬਾ ਛੇਤੀ ਕਰ ਦੇ, ਵਾ ਫਿਰ ਤਾਂ ਬਾਬੇ ਨੇ ਬਾਹ ਵੱਢਣਾ ਹੀ ਵੱਢਣਾ। ਜਦ ਵਿਚਾਰੇ ਕਰਾਉਣ ਵਾਲੇ ਨੇ ਕਹਿ ਦਿੱਤਾ ਫਿਰ ਬਾਬਾ ਕੀ ਕਰੇ। ਪਤਾ ਨੀ 12 ਵਜੇ ਕੀ ਆ ਜਾਂਦਾ, ਕਹਿੰਦੇ 12 ਤੋਂ ਪਹਿਲੇ ਪਹਿਲੇ ਕਰਦੇ, 12 ਤੋਂ ਬਾਅਦ ਚ ਨਿਆਣੇ ਨੀ ਜੰਮਦੇ ਹੋਣੇ, 12 ਤੋਂ ਬਾਅਦ ਵੀ ਤੁਸੀਂ ਖਾਂਦੇ ਨੀ ਹੋਣੇ, ਕਮਾਉਂਦੇ ਨੀ ਹੋਣੇ, ਬਾਹਰ ਨੀ ਨਿਕਲਦੇ ਹੋਣੇ, 12 ਤੋਂ ਬਾਅਦ ਕੀ ਕਾਲ ਪੈ ਜਾਂਦਾ ਤਾਂ 12 ਤੋਂ ਪਹਿਲੇ ਪਹਿਲੇ ਜੀ। ਕਿੱਥੇ ਇਤਿਹਾਸ ਲਿਖਿਆ, ਕੋਈ ਗੁਰੂ ਗ੍ਰੰਥ ਸਾਹਿਬ, ਵੇਦ, ਸ਼ਾਸਤਰ, ਪੁਰਾਣ, ਸਿਮਰਤੀ, ਕਿਸੇ ਕੁਰਾਨ ਦੇ ਵਿੱਚੋਂ ਇੱਕ ਸ਼ਬਦ ਕੱਢ ਕੇ ਦਿਖਾਓ ਵੀ 12 ਤੋਂ ਪਹਿਲੇ ਪਹਿਲੇ ਕੰਮ ਕਰਨਾ ਸਫਲ ਹੁੰਦਾ ਤੇ 12 ਤੋਂ ਬਾਅਦ ਚ ਅਸਫਲ ਹੁੰਦਾ, ਕੋਪੜੀ ਖਰਾਬ ਹੋਈ। 12 ਤੋਂ ਡਰ ਹੁੰਦਾ ਰੱਬ ਤੋਂ ਡਰ। ਇੱਥੇ ਫਿਰ ਬਾਬੇ ਵਿਚਾਰੇ ਵੀ ਕੀ ਕਰਨ, ਮੁੜ ਕੇ ਚਲਾ ਦੇ ਗੱਡੀ, ਇਹ ਵੀ ਵਿਚਾਰੇ ਫਿਰ ਜਪਜੀ ਨੂੰ ਗੋਲ ਗੋਲ ਹੀ ਕਰ ਦਿੰਦੇ। 5-7 ਮਿੰਟਾਂ 'ਚ ਜਪਜੀ ਦੀ ਗਲਾਸੀ ਗਈ। ਮਜ਼ੇ ਦੇ ਨਾਲ ਜਦੋਂ ਤੁਸੀਂ ਜਪਜੀ ਸਾਹਿਬ ਪੜੋਗੇ ਤੁਹਾਨੂੰ ਪਤਾ ਲੱਗੇਗਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਤਨਾ ਇਸ ਵਿੱਚ ਗਿਆਨ ਭਰਿਆ, ਕਿਤਨਾ ਇਹਦੇ ਚਰਨਾਂ ਨੂੰ ਭਰਿਆ। ਸੋ ਮੇਰਾ ਮਤਲਬ ਇਹ ਹੈ, ਗੁਰੂ ਸਾਹਿਬ ਕਹਿੰਦੇ ਖਿੰਨ ਮੈਂ ਕੌੜੇ ਹੋਏ ਗਏ, ਇਹ ਸਾਰਾ ਕੁਛ ਇੱਕ ਛਿੰਨ ਚ ਕੌੜਾ ਹੋ ਗਿਆ ਕਿਉਂਕਿ ਮਿੱਠਾ ਕਰਕੇ ਖਾਇਆ। ਤੂੰ ਇਹ ਸਾਰਾ ਕੁਛ ਮਿੱਠਾ ਕਰਕੇ ਖਾਧਾ ਸੀ ਪਰ ਇਹਦਾ ਸਵਾਦ ਨਹੀਂ ਬੋਲਦੇ ਬਈ, ਕੌੜਾ ਹੋ ਗਿਆ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ, ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ। ਇਹ ਖੰਡ ਵਿੱਚ ਲਪੇਟ ਕੇ ਵਿਸ ਦੀਆਂ ਗੰਧਲਾਂ ਕਿਸੇ ਨੂੰ ਦੇ ਦੀਏ ਤੇ ਬਾਅਦ ਚ ਪੁੱਛੀਏ ਕੀ ਸਵਾਦ ਆਇਆ, ਵਿਚਾਰੇ ਦਾ ਥੋੜੇ ਚਿਰ ਨੂੰ ਭੋਗ ਪੈਣ ਵਾਲਾ ਹੋਏਗਾ, ਸਵਾਦ ਉਹਨੂੰ ਕੀ ਆਉਣਾ ਜਿਹਦੀਆਂ ਜ਼ਹਿਰ ਦੀਆਂ ਗੰਧਲਾਂ ਸਨ। ਆ ਨਿੰਦਿਆ ਦੀਆਂ ਗੱਲਾਂ ਬੜੀਆਂ ਬੜੀਆਂ ਮਿੱਠੀਆਂ ਲੱਗਦੀਆਂ, ਪਤਾ ਨੀ ਕਿੰਨੀਆਂ ਗੰਦਲਾਂ ਬੰਦਾ ਖਾ ਜਾਂਦਾ ਹੈ, ਖੰਡ ਚ ਲਪੇੜੀਆਂ ਹੁੰਦੀਆਂ ਨੇ, ਛਗੀ ਜਾਂਦਾ। ਤੇ ਮੈਂ ਕਹਿੰਦਾ ਵੀ ਜਿਹਨੂੰ ਖੁਰਕ ਪਈ ਹੋਵੇ ਨਾ ਖੁਰਕ, ਉਹਨੂੰ ਦਾਤਰੀ ਦੇ ਦਿਓ, ਉਹ ਕਹੇਗਾ ਮੈਨੂੰ ਖੁਰਕ ਬੜੀ ਹੈ, ਦਾਤਰੀ ਫੜਾ, ਰੰਮਾ ਫੜਾ, ਚਾਕੂ ਫੜਾ, ਉਹਦੇ ਨਾਲ ਸਰੀਰ ਛਿੱਲ ਦੇਵੇਗਾ। ਜਦੋਂ ਛਿੱਲਿਆ ਹੋਇਆ ਜਲਨ ਕਰੇਗਾ ਫੇਰ ਹਟੇਗਾ। ਇਵੇਂ ਲੋਕ ਨਿੰਦਿਆ ਤੇ ਲੱਗੇ ਹੋਏ, ਇਹ ਵੀ ਇੱਕ ਬੜਾ ਵੱਡਾ ਰੋਗ ਹੈ, ਇਹ ਵੀ ਬੇਮੁਖਤਾ ਹੈ। ਜਿਹੜਾ ਨਿੰਦਿਆ ਤੇ ਸਮਾਂ ਲਾਇਆ ਉਹ ਵਡਿਆਈ ਤੇ ਸਮਾਂ ਲਾਓ, ਉਹ ਮਾਲਕ ਦੀ ਵਡਿਆਈ ਕਰੋ, ਕਿਸੇ ਦੀ ਨਿੰਦਿਆ ਕੰਨਾਂ ਨਾਲ ਨਾ ਸੁਣੋ। ਇਹ ਰੋਗ ਨੇ ਸਾਰੇ, ਇਹ ਸਾਨੂੰ ਵਿਜੋਗ ਪੈਦਾ ਕਰਦੇ ਨੇ, ਇਹ ਸਾਡੇ ਅੰਦਰ ਰੋਗ ਪੈਦਾ ਕਰਦੇ ਨੇ, ਇਹ ਪਰਮਾਤਮਾ ਤੋਂ ਦੂਰ ਕਰ। ਇਸ ਕਰਕੇ ਖਿਨਵੇਂ ਕੌੜੇ ਹੋਏ ਗਏ ਜਿੱਤੜੇ, ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ ਸਿਆਪਾ। ਇਹਦੇ ਕੋਲ ਰੋਵਾਂਗੇ, ਰੋਜ ਦਾ ਜਨਮ ਦਾ ਸਿਆਪਾ ਕਿਹਦੇ ਕੋਲ ਰੋਵਾਂਗੇ, ਕਿਸ ਥੈ ਰੋਵੈ ਰੋ। ਤੇ ਰੋਨਾ ਤੋਂ ਹੁਣ ਤੇ ਕਰਨ ਲੱਗਿਆ ਨੀ ਸੋਚਿਆ, ਜੇ ਤੂੰ ਕਰਨ ਲੱਗਿਆ ਵਿਚਾਰ ਕੇ ਸੋਚਦਾ ਤੇ ਤੈਨੂੰ ਰੋਣਾ ਨਾ ਪੈਂਦਾ। 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬੇ ਬਕਾਲੇ ਭੋਰੇ ਚ ਬੈਠ ਕੇ ਰੋਂਦੇ ਰਹੇ, ਕੋਈ ਸੰਸਾਰੀ ਦੁੱਖ ਨਹੀਂ ਸੀ, ਬਰਾਗ ਵਿੱਚ ਰੋਂਦੇ ਰਹੇ। ਆਖੋ ਸਤਨਾਮ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ। ਤੂੰ ਹਿੰਦ ਦੀ ਚਾਦਰ ਹੈ, ਇੰਨਾ ਸਮਾਂ ਇਕਾਂਤਿਕ ਜਗ੍ਹਾ ਤੇ ਬੈਠਾ ਰਿਹਾ। ਹਰੇਕ ਗੁਰਸਿੱਖ ਨੂੰ ਬਾਬੇ ਬਕਾਲੇ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ, ਜਿੱਥੇ ਗੁਰੂ ਸਾਹਿਬ ਇੰਨਾ ਲੰਮਾ ਸਮਾਂ ਭੋਰੇ ਚ ਇਕਾਂਤ ਬੈਠੇ ਰਹੇ। ਬੇਬੇ ਜੀ ਨੇ ਛੰਨਾ ਰੱਖ ਦੇਣਾ ਕਿ ਸਤਿਗੁਰਾਂ ਦੇ ਵਿਰਾਗ ਨਾਲ ਉਹ ਛੰਨਾ ਭਰ ਜਾਣਾ, ਚੁੱਕ ਕੇ ਤੇ ਬਾਹਰ ਰੋੜ ਦੇਣਾ, ਫਿਰ ਥੱਲੇ ਰੱਖ ਦੇਣਾ। ਇੰਨਾ ਵਿਰਾਗ, ਇਹ ਉਸੇ ਹੀ ਵਿਰਾਗ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਈਏ ਤੇ ਭੋਗ ਪੈਣ ਲੱਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀ ਕਹੁ ਨਾਨਕ, ਹਰਿ ਭਜ ਮਨਾ ਜਿਹਿ ਜਲ ਕੋਈ, ਵਿਖਿਆ ਨ ਸਿਉ ਕਾਹੇ ਰਚਿਓ, ਨਿਮਕ ਨਾ ਹੋਵੇ ਉਦਾਸ। ਕਿੰਨੀ ਬਰਾਤ! ਕਈ ਵਾਰੀ ਸਾਡੇ ਵਕਤਾ ਲੋਕ ਕਹਿੰਦੇ ਨੇ ਵੀ ਜਿਹਨਾਂ ਗੁਰੂ ਗ੍ਰੰਥ ਸਾਹਿਬ ਨੇ ਸੁਣਿਆ ਭੋਗ ਸੁਣ ਲਓ, ਇੱਕ ਬਰਾਬਰ ਹੋ ਗਿਆ। ਤੁਸੀਂ ਕਈ ਵਾਰੀ ਸੁਣ ਲਓ, ਮਤਲਬ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਚ ਆ ਗਿਆ। ਸੁਣਨਾ ਸਾਰਾ ਹੀ ਚਾਹੀਦਾ, ਪੜ੍ਹਨਾ ਵਿਚਾਰਨਾ ਚਾਹੀਦਾ, ਪਰ ਬਾਈ ਚਾਂਸ ਨਾ ਟਾਈਮ ਲੱਗੇ ਨਹੀਂ ਵਾਚ ਸਕਦਾ। ਆ ਭੋਗਾਂ ਦੇ ਸ਼ਲੋਕ ਰੋਜ਼ ਨਿਤਨੇਮ ਕਰ ਲਿਆ ਕਰੋ ਤੇ ਸਾਨੂੰ ਇਸ ਸੰਸਾਰ ਤੋਂ ਵਿਰਾਗ ਰਹੇਗਾ, ਪਰਮਾਤਮਾ ਨਾਲ ਸਾਡਾ ਰਾਗ ਬਣੇਗਾ। ਰੋਜ਼ ਇਮਾਨਦਾਰੀ ਨਾਲ, ਪਰ ਜਿਸ ਬੰਦੇ ਨੇ ਮਨ ਹੀ ਨਹੀਂ ਲਗਾਉਣਾ ਉਹਨੇ ਕਈ ਸੁਖਮਨੀਆਂ ਗੋਦੀ ਲੰਘਾ ਦੇਣੀਆਂ, ਕਈ ਕਥਾ, ਕਈ ਕੀਰਤਨ ਦਰਬਾਰ, ਜ਼ਿੰਦਗੀ ਲੰਘ ਜਾਣੀ ਹੈ। ਨੈਨੋ ਨੀਰ ਬਹੇ ਤਨ ਕੀਨਾ, ਭਏ ਕੇਸ ਦੁੱਧ ਵਾਨੀ, ਰੂਦਾ ਕੰਠ ਸ਼ਬਦ ਨਹੀਂ ਵਿਚਰੇ, ਅਬ ਕਿਆ ਕਰੇ। ਬਸ ਭਗਤ ਜੀ ਕਹਿੰਦੇ ਨੇ ਜਿਹਦੇ ਹੱਥ ਪੈਰ ਹਿੱਲਣ ਲੱਗ ਜਾਣ, ਅੱਖਾਂ ਤੋਂ ਦਿਸੇ ਨਾ, ਜ਼ਬਾਨ ਕੰਬਦੀ ਹੋਵੇ ਤੇ ਗਲੇ ਦੇ ਵਿੱਚ ਰੇਸ਼ਾ ਅੜਿਆ ਹੋਵੇ, ਤੇ ਹੁਣ ਤੂੰ ਸ਼ਬਦ ਦਾ ਕੀ ਉਚਾਰਨ ਕਰੇਗਾ। ਬਾਪੂ ਜੀ ਹੁਣ ਤਾਂ ਤੇਰਾ ਕੀਰਤਨ ਸੋਹਲਾ ਹੀ ਪੜਿਆ। ਇਸ ਕਰਕੇ ਪਿਆਰਿਓ, ਅੱਜ ਸਤਸੰਗਤ ਵਿੱਚ ਬੈਠੇ ਹੋਏ ਪ੍ਰਣ ਕਰੋ, ਜਿਹੜੇ ਸਵੇਰੇ ਉੱਠ ਕੇ ਧਿਆਨ ਵਿੱਚ ਨਹੀਂ ਜੁੜਦੇ, ਬੰਦਗੀ ਨਹੀਂ ਕਰਦੇ, ਉਹ ਸ਼ੁਰੂ ਕਰੋ। ਪਿਛਲੀ ਉਮਰ ਅਜਾਈ ਬੀਤੀ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬੇਨਤੀ, ਪਿਛਲੀ ਉਮਰ ਅਜਾਈ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਜ ਤੋਂ ਅੱਗੇ ਭਾਈ ਆਨੰਦ ਲਾਲਾ ਸਮਝ ਚੱਲੋ, ਜੋ ਬੀਤੀ ਸੋ ਬੀਤੀ, ਅੱਜ ਗੁਰੂ ਚਰਨਾਂ 'ਚ ਪ੍ਰਣ ਕਰੀਏ। ਜਿਹੜੇ ਤੜਕੇ ਉੱਠ ਕੇ ਸਿਮਰਨ ਵਿੱਚ ਨਹੀਂ ਜੁੜਦੇ, ਕੋਸ਼ਿਸ਼ ਕਰੋ ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਕਰੋ ਤੇ ਪਰਮਾਤਮਾ ਦੇ ਨਾਮ ਦਾ ਧਿਆਨ ਕਰੋ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਹਰੋ। ਮਨ ਤੇ ਤਨ ਅਰੋਗ ਹੋ ਜਾਏਗਾ, ਬਹੁਤੇ ਨੱਕ ਨਹੀਂ ਰਗੜਨੇ ਪੈਣਗੇ, ਬਹੁਤੀਆਂ ਅਰਦਾਸਾਂ ਨਹੀਂ ਕਰਨੀਆਂ ਪੈਣਗੀਆਂ, ਬਹੁਤੀਆਂ ਮੰਨਤਾਂ ਨਹੀਂ ਮੰਨਣੀਆਂ ਪੈਣਗੀਆਂ। ਕਰ ਇਸ਼ਨਾਨ ਸਿਮਰ ਪ੍ਰਭ, ਕਿਹਦੇ ਵਾਕ ਨੇ? ਇਹ ਗੁਰੂਆਂ ਦੇ ਮਹਾਂਪੁਰਖਾਂ ਦੇ ਵਾਕ ਨੇ, ਇਹ ਧੁਰ ਕੀ ਬਾਣੀ ਹੈ, ਤੇ ਮੰਨੇਗਾ ਤੇ ਪ੍ਰਤੱਖ ਗੁਰੂ ਨਿਸਤਾਰਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵਿਚੋਲਾ ਤੇਰਾ ਕਿਸੇ ਨਹੀਂ ਬਣਨਾ, ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਕ ਕੱਢੇ। ਜਿੰਨੇ ਮਰਜ਼ੀ ਸਾਖ ਸੰਬੰਧੀ ਮਿੱਤਰ ਦੋਸਤ ਤੇਰੀ ਬਾਹ ਪਿਆਰਿਆ ਨਹੀਂ ਫੜਨਗੇ, ਇਸ ਵਾਸਤੇ ਵਿੱਚ ਨਾ ਕੋਈ ਕਰ ਸਕੇ ਸਾਥ ਨਾ ਚਾਲੇ। ਬੋਲਦੇ ਨਹੀਂ ਬਿਨ ਭਜਨ ਸਾਥ ਨਾ ਚਾਲੇ, ਬਿਨ ਭਜਨ ਸਾਥ ਨਾ ਚਾਲੇ, ਬਿਨ ਭਜਨ ਵਿਖਿਆ ਸਗਲੀ ਛਾ, ਹਰ ਹਰ ਨਾਮ ਨਾਨਕ ਇਹ ਧੰਨ। ਵਾਹਿਗੁਰੂ ਆਹੇ ਗੁਰੂ, 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 ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕਿਉਂ ਕੀਤਾ ਕਿਛੂ ਨਾ ਹੋਵੇ। ਕੀ ਕਰੇਗਾ ਹੁਣ ਤੂੰ, ਕੀ ਕਰ ਸਕਦਾ ਮੈਂ? ਜਾਂ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਹੁ ਕਾਂ ਕੀ ਕਮੀਆ। ਜਾਂ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕੋ ਕਹੁ ਕਾਂ ਕੀ ਕਮੀਆ। ਜਾਂ ਕਾ ਮੀਤ ਸਾਜਨ ਹੈ, ਇਸ ਜਨ ਕੋ ਵਿੱਚ ਕਰਤਾ ਪੁਰਖ ਖਲੋਆ ਵਾਲ ਨੂੰ ਮਿਲਦਾ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਜੇ ਹੋਰ ਕੋਈ ਕੁਛ ਨਹੀਂ ਕਰ ਸਕਦਾ, ਵਾਹਿਗੁਰੂ ਮਾਲਕ ਉਸ ਮਾਲਕ ਦੇ ਪਿਆਰੇ ਸਭ ਕੁਛ ਕਰ ਸਕਦੇ ਹਨ, ਇਸ ਕਰਕੇ ਵਿੱਚ ਰੱਖ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਰੱਖ ਕੇ ਤੇ ਲਾਵਾਂ ਲੈਂਦੇ ਹਾਂ ਨਾ, ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦੇ ਵਿਚਾਰ ਹਿਰਦੇ ਚ ਰੱਖ, ਇਹਦੇ ਇਰਦ ਗਿਰਦ ਲਾਵਾਂ ਲੈ, ਬਸ ਤੇਰਾ ਧਰਮ ਹੋ ਗਿਆ, ਤੇਰੀ ਛਾਤੀ ਹੋ ਗਈ। ਔਰਤ ਕਹਿੰਦੀ ਇਹ ਮੇਰਾ ਧਰਮ ਦਾ ਪਤੀ ਹੈ, ਇਹ ਮੇਰਾ ਧਰਮ ਦਾ ਭਰਾ ਹੈ, ਇਹ ਮੇਰੀ ਧਰਮ ਦੀ ਭੈਣ ਹੈ, ਇਹ ਮੇਰਾ ਧਰਮ ਦਾ ਪੁੱਤ ਹੈ। ਤੇ ਗੁਰੂ ਵੀ ਕਹਿੰਦੇ ਮੇਰਾ ਧਰਮ ਦਾ ਚੇਲਾ ਹੈ। ਆਖੋ ਸਤਨਾਮ। ਚੇਲਾ ਵੀ ਆਖੇ ਮੇਰਾ ਧਰਮ ਦਾ ਗੁਰੂ ਹੈ, ਤਾਂ ਫਿਰ ਤਾਂ ਤੇਰਾ ਸਦਾਈ ਸੰਗ ਬਣਿਆ ਰਿਹਾ, ਨਹੀਂ ਤਾਂ ਅੱਜ ਬਣਿਆ ਕੱਲ ਟੁੱਟਿਆ, ਕਿਉਂਕਿ ਧਰਮ ਦਾ ਗੁਰੂ ਤਾਂ ਬਣਾਇਆ ਹੀ ਨਹੀਂ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕੀਤਾ ਕਿਛੂ ਨਾ ਹੋਵੇ, ਕਿਉਂ ਬਈ? ਲਿਖਿਆ ਧੁਰ ਸੰਜੋਗ। ਤੇ ਮੈਂ ਆਪ ਜੀ ਨੂੰ ਬੜੀ ਵਾਰੀ ਬੇਨਤੀ ਕੀਤੀ, ਸੰਜੋਗ ਵਾਹਿਗੁਰੂ ਪਰਮੇਸ਼ਰ ਨੇ ਲਿਖੇ ਨੇ, ਪਰ ਇਹਨਾਂ ਦਾ ਕਰਤਾ ਕੌਣ? ਕਰਤਾ ਮੈਂ। ਲਿਖਣ ਵਾਲਾ ਉਹਨੇ ਠੀਕ ਲੇਖ ਲਿਖੇ ਨੇ, ਇਹ ਟੈਸਟ ਤੋਂ ਦਿੱਤੇ ਨੇ, ਰਿਜ਼ਲਟ ਕੱਢਣ ਵਾਲਿਆਂ ਨੇ ਦਿੱਤਾ ਹੈ, ਪਰ ਪੇਪਰ ਤਾਂ ਤੇਰੇ ਦਿੱਤੇ ਹੋਏ, ਐਗਜ਼ਾਮ ਤਾਂ ਤੇਰੇ ਦਿੱਤੇ, ਇਮਤਿਹਾਨ ਤਾਂ ਤੋਂ ਹੀ ਦਿੱਤੇ ਨੇ। ਰਿਜ਼ਲਟ ਕੱਢਣ ਵਾਲੇ ਦਾ ਕੀ ਦੋਸ਼ ਹੈ ਜੇ ਤੂੰ ਕੰਮ ਹੀ ਸਹੀ ਨਹੀਂ ਕੀਤਾ? ਇਹਦੇ ਚ ਕੀ ਦੋਸ਼ ਹੋਇਆ? ਅੱਜ ਯਾਦ ਰੱਖੋ, ਜਿਹੜੇ ਟੀਚਰ ਡਿਪਾਰਟਮੈਂਟ ਵਿੱਚ, ਐਜੂਕੇਸ਼ਨ ਡਿਪਾਰਟਮੈਂਟ ਵਿੱਚ ਜਿਹੜੇ ਨੇ, ਜੇ ਉਹ ਬੱਚੇ ਦੀ ਕਮਾਈ ਦੇ ਕੀਤੇ ਹੋਏ ਗਲਤ ਮਾਰਕਸ ਲਾਉਂਦੇ ਨੇ, ਧਿਆਨ ਰੱਖੋ ਇੱਕ ਇੱਕ ਬੱਚੇ ਦਾ ਜਿਹੜਾ ਨੰਬਰ ਹੈ ਨਾ, ਉਹਦੀ ਜੀਵਨ ਦੀ ਕਮਾਈ ਹੈ। ਜਿਹੜੇ ਅੱਜ ਟੀਚਰ ਧਿਆਨ ਨਹੀਂ ਦਿੰਦੇ, ਬੇਵਕੂਫ ਟੀਚਰ, ਧਿਆਨ ਦਿਓ, ਬੱਚੇ ਦੀ ਜ਼ਿੰਦਗੀ ਹੈ, ਬੱਚੇ ਦੀ ਕਮਾਈ ਹੈ। ਇੱਕ ਨੰਬਰ ਦੇ ਕਰਕੇ ਉਹ ਫੇਲ ਹੋ ਸਕਦਾ ਹੈ, ਆਪਣੀ ਅਣਗਹਿਲੀ ਹੋ ਗਈ, ਬੱਚਾ ਫੇਲ ਹੋ ਗਿਆ। ਪਰ ਖੈਰ, ਇੱਥੋਂ ਦਾ ਸਟਾਫ ਤੇ ਜਿਹੋ ਜਿਹਾ ਹੋਵੇ ਹੋਵੇ, ਪਰ ਪ੍ਰਭੂ ਪਰਮਾਤਮਾ ਐਸਾ ਨਹੀਂ ਕਿ ਉੱਥੇ ਕੋਈ ਸਿਫਾਰਿਸ਼ ਕਰ ਦੇਵੇ ਜਾ ਕੇ ਚੰਡੀਗੜ੍ਹ ਤੋਂ ਤਾਂ ਨੰਬਰ ਲਵਾ ਲੈਂਦੇ ਹੋ, ਗੁਰੂ ਸਾਹਿਬ ਤੋਂ ਜਾ ਕੇ ਨੰਬਰ ਕੋਈ ਨਹੀਂ ਲਵਾ ਸਕਦਾ, ਕਿਉਂਕਿ ਉੱਥੇ ਮਸਾਲਾ ਨਹੀਂ ਚੱਲਦਾ, ਵਿੱਚ ਨਾ ਕੋਈ ਕਰ ਸਕੈ। ਕਿਸ ਕੈ ਰੋਵੈ ਰੋਜ, ਕੀਤਾ ਕਿਛੂ ਨਾ ਹੋਵੇ, ਕਿਉਂਕਿ ਲਿਖਿਆ ਧੁਰ ਜਿਹੋ ਜਿਹਾ ਤੂੰ ਦਿੱਤਾ ਸੀ, ਲਿਖ ਕੇ ਉਹੋ ਜਿਹਾ ਹੀ ਤੇਰਾ ਰਿਜ਼ਲਟ ਆਇਆ ਹੈ। ਇਸ ਕਰਕੇ ਧੁਰ ਸੰਜੋਗ, ਜਿਵੇਂ ਜਿਵੇਂ ਲੇਖ ਤੇਰੇ ਮਸਤਕ ਦੇ ਲਿਖੇ ਨੇ, ਤਿਵੇਂ ਤਿਵੇਂ ਤੂੰ ਭੋਗਦਾ ਹੈ। ਜੈਸੀ ਕਲਮ ਹੁੜੀ ਹੈ ਮਸਤਕ, ਤੇ ਤੈਸਾ ਧੁਰ ਲਿਖ ਪਾਇਆ, ਤੇ ਦੱਦਾ ਦੋਸ਼ ਨਾ ਦੇਊ, ਬੋਲਦੇ ਨੇ ਗੁੰਗੇ ਹੋ ਸਾਰੇ, ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ, ਜੋ ਮੈਂ ਕੀਆ ਸੋ ਮੈਂ ਪਾਇਆ, ਫਿਰ ਪਰਮਾਤਮਾ ਦਾ ਕੀ ਦੋਸ਼ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਤੇ ਲਿਖੇ ਆਵੈ, ਲੇਖਾ ਲਿਖਦਾ ਮਹਾਰਾਜਾ ਲਿਖਾਉਂਦਾ ਤੂੰ। ਜੇ ਕਿਤੇ ਗੁਰੂ ਦੇ ਆਖੇ ਲੇਖਾ ਲਿਖਦਾ ਰਹੇ, ਗੁਰੂ ਦੇ ਕਲਮ ਦੇ ਨਾਲ ਚੱਲਦਾ ਰਹੇ, ਗੁਰੂ ਦੇ ਇਸ਼ਾਰੇ ਦੇ ਨਾਲ ਚੱਲਦਾ ਰਹੇ, ਤੈਨੂੰ ਦੀਨ ਦੁਨੀਆ ਵਿੱਚ ਤਿੰਨੇ ਕਾਲਾਂ ਵਿੱਚ ਸਿੱਖਾ ਕੋਈ ਘਾਟਾ ਨਹੀਂ। ਆਖੋ ਸਤਨਾਮ, ਕੋਈ ਘਾਟਾ ਨਹੀਂ। ਇਹ ਸੱਚਾਈ ਹੈ, ਹਕੀਕਤ, ਪਰ ਗੁਰੂ ਦੇ ਆਖੇ ਹੀ ਨਹੀਂ ਲੱਗਿਆ ਜਾਂਦਾ। ਆਪਾਂ ਕਹਿੰਦੇ ਗੁਰੂ ਜੀ ਤੂੰ ਮੇਰੀ ਮਨ, ਅਰਦਾਸਾਂ ਜਦੋਂ ਕਰਦੇ ਹਾਂ, ਕਰਦੇ ਤਾਂ ਅਰਦਾਸ ਹਾਂ, ਤੇ ਮਨ ਤਾਂ ਮਨਾਉਂਦੇ ਹਾਂ, ਮਹਾਰਾਜ ਮਨ ਤੇਰਾ ਪਾਠ ਕਰਾਵਾਂਗੇ, ਲਾਲਚ ਪਾਠ, ਵੀ ਤੂੰ ਜੋ ਅਸੀਂ ਕਹਿ ਰਹੇ ਹਾਂ ਉਹ ਮਨ, ਜੋ ਕਹਿ ਰਹੇ ਹਾਂ ਉਹ ਕਰ, ਤੇ ਬਾਅਦ ਵਿੱਚ ਫਿਰ ਮੈਂ ਕਰੂੰ ਤੇਰੇ ਬੇਅਤਬਾਰੇ। ਤੇ ਕਈ ਵਾਰੀ ਤੇ ਉਹਨੇ ਇਤਬਾਰ ਕਰ ਲਿਆ, ਤੂੰ ਕਈ ਵਾਰੀ ਤੇ ਬਚਨਾ ਤੋਂ ਖਿਸਕ ਗਿਆ। ਇਸ ਕਰਕੇ ਕਾਚਾ ਜਿਹੜਾ ਹੈ ਨਾ, ਤੇਰਾ ਗੁਰੂ ਵੀ ਕੱਚਾ ਤੇ ਤੇਰਾ ਰਾਧਾ ਵੀ ਕੱਚਾ। ਜਿਹਦਾ ਗੁਰੂ ਕੱਚਾ, ਜਿਹਨੇ ਗੁਰੂ ਕੱਚਾ ਸਮਝਿਆ ਉਹਦਾ ਰਾਧਾ ਕੱਚਾ, ਜਿਹਨੇ ਗੁਰੂ ਪੱਕਾ ਸਮਝਿਆ ਉਹਦਾ ਰਾਧਾ ਪੱਕਾ। ਲੋਗਨ ਰਾਮ ਖਿਲਾਉਣਾ ਜਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ, ਭਗਤ ਸਦਾਰਿਆ ਇਰਾਦੇ ਦਾ ਕੱਚਾ। ਇਸ ਕਰਕੇ ਤੂੰ ਗੁਰੂ ਨੂੰ ਵੀ ਖਿਡਾਉਣਾ ਸਮਝਿਆ, ਗੁਰੂ ਨੂੰ ਵੀ ਤੂੰ ਕੱਚਾ ਸਮਝਿਆ। ਇਸ ਕਰਕੇ ਜਾ, ਤੇਰੀ ਮੁਕਤੀ ਕਦੇ ਨਹੀਂ ਹੁੰਦੀ, ਨੱਚ ਭੱਜ ਜਿੰਨਾ ਮਰਜ਼ੀ ਲੈ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ, ਵਡਭਾਗੀ ਮੇਰਾ ਪ੍ਰਭ ਮਿਲੈ, ਗੁਰੂ ਤੇ ਪ੍ਰਭੂ ਚ ਅੰਤਰ ਨਹੀਂ ਹੁੰਦਾ। ਵਡਭਾਗੀ ਮੇਰਾ ਪ੍ਰਭ ਮਿਲੈ, ਵੱਡੇ ਭਾਗਾਂ ਨਾਲ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪ੍ਰਾ ਕਿਹਦੇ ਤੋਂ ਬਖਸ਼ੇ ਗਏ? ਗੁਰੂ ਤੋਂ। ਕੋਟ ਪ੍ਰਾਗ ਮਿਟੇ ਹਰ ਸੇਵਾ, ਹਰੀ ਤੇ ਗੁਰੂ ਵਿੱਚ ਅੰਤਰ ਨਹੀਂ। ਇਸ ਕਰਕੇ ਇਹਦੀ ਸੇਵਾ ਤੋਂ ਕਰੋੜਾਂ ਅਪਰਾਧ ਤਾਂ ਤੇਰੇ ਬਖਸ਼ੇ ਜਾ ਸਕਦੇ ਨੇ, ਪਰ ਜੇ ਗੁਰੂ ਧੱਕ ਦੇਵੇ, ਸਾਰੀ ਦੁਨੀਆ ਇੱਕ ਤਰਫਾ ਹੋ ਕੇ ਕਵੇ ਨਾ ਬਖਸ਼ ਦਈਏ, ਤੇ ਬਿਨਾਂ ਗੁਰੂ ਤੋਂ ਬਖਸ਼ਿਆ ਨਹੀਂ ਜਾਂਦਾ। ਲੱਤਾ ਪਾਰ ਉਪਕਾਰੀ, ਜਿਹਨਾਂ ਨੂੰ ਮਿਲਿਆ ਸੀ ਗੁਰੂ ਦਾ ਸਰਾਪ, ਸੱਤਾ ਤੇ ਬਲਵੰਡਾ, ਘੁੰਮਦੇ ਰਹੇ ਨੇ ਸਾਰੀ ਜਗ੍ਹਾ ਲਾਹੌਰ ਦੇ ਵਿੱਚ, ਪਰ ਰੋਟੀ ਨਹੀਂ ਕਿਸੇ ਦਿੱਤੀ। ਜੇ ਕੋਈ ਦਿੰਦਾ ਸੀ ਤੇ ਰੋਟੀ ਐਂ ਮਾਰਦਾ ਸੀ ਵੀ ਇਹਨਾਂ ਨੂੰ ਕਿਤੇ ਆਹਮਣੇ ਸਾਹਮਣੇ ਵੇਖਿਆ ਨਾ ਜਾਏ, ਕਿਉਂਕਿ ਗੁਰੂ ਨੇ ਕਿਹਾ ਸੀ ਵੀ ਇਹ ਸਾਡੇ ਫਿਟਕਾਰੇ ਹੋਏ ਹੋ। ਇਸ ਕਰਕੇ ਇਹਨਾਂ ਨੂੰ ਕੋਈ ਮੇਰਾ ਸਿੱਖ ਮੂੰਹ ਨਾ ਲਾਵੇ। ਭਟਕਦੇ ਰਹੇ, ਭਟਕਦੇ ਰਹੇ, ਭਟਕਦੇ ਰਹੇ, ਗਲੀ ਗਲੀ ਫਿਰਦੇ ਰਹੇ, ਸੁੱਖ ਨਹੀਂ ਮਿਲਿਆ। ਧੰਨ ਲੱਗਾ ਪਾਰਪਕਾਰੀ, ਜਿਹਨੇ ਕਿਹਾ ਚੱਲ ਮੇਰਾ ਮੂੰਹ ਕਾਲਾ ਹੋ ਜੇ ਕੋਈ ਨੀ, ਮੈਂ ਨਰਕਾਂ ਨੂੰ ਚਲਾ ਜਾਵਾਂ ਕੋਈ ਨਹੀਂ, ਪਰ ਸੱਤਾ ਬਲਵੰਡਾ ਗੁਰੂ ਦਾ ਧੱਕਿਆ ਹੋਇਆ ਕਿਤੇ ਬਖਸ਼ਿਆ ਜਾਏ। ਗਲਤੀ ਕਰ ਬੈਠੇ ਨੇ, ਮਹਾਰਾਜ ਇਹਨਾਂ ਦਾ ਵਜਾਨਾ ਮੈਨੂੰ ਦੇ ਦਿਓ ਪਰ ਇਹਨਾਂ ਭਰਾਵਾਂ ਨੂੰ ਬਖਸ਼ ਦਿਓ। ਇਹ ਮਹਾਰਾਜ ਗਲਤੀ ਕਰ ਬੈਠੇ ਨੇ, ਇਹਨਾਂ ਤੇ ਅੱਜ ਬਖਸ਼ਿਸ਼ ਕਰ ਦਿਓ। ਆਪ ਖੋਤੇ ਤੇ ਚੜ੍ਹ ਕੇ ਮੂੰਹ ਕਾਲਾ ਕਰਕੇ ਜਲੂਸ ਦੀ ਤਰ੍ਹਾਂ ਅੰਮ੍ਰਿਤਸਰ ਉਹਨਾਂ ਨੂੰ ਲੈ ਕੇ ਆਇਆ ਸੱਤਾ ਪਰਬ ਆਪਣਾ ਲੰਦਾ ਪਰਉਪਕਾਰੀ ਤੇ ਪਿਆਰੋ ਸੱਤੇ ਤੇ ਬਲਵੰਡੇ ਨੂੰ ਗੁਰੂ ਮਹਾਰਾਜ ਨੇ ਲੱਦੇ ਪਰਉਪਕਾਰੀ ਦੇ ਕਾਰਨ ਬਖਸ਼ ਦਿੱਤਾ। ਲੱਦਿਆ ਵੀ ਤੇਰੇ ਵਰਗਾ ਵੀ ਸਿੱਖ ਵਿਰਲਾ ਵਿਰਲਾ ਮਿਲਣਾ ਹੈ। ਵਿਗਾੜ ਪਾਉਣ ਵਾਲੇ ਤੇ ਬਥੇਰੇ ਹੁੰਦੇ ਨੇ ਪਰ ਸਵਾਰਨ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ। ਲੱਦੇ ਨੂੰ ਚਾਣਾ ਆਪਣਾ ਸੱਤੇ ਤੇ ਬਲਵੰਡੇ ਨੂੰ ਚੁੱਕਣ ਵਾਲੇ ਬਥੇਰੇ ਹੋਣਗੇ। ਗੁਰੂ ਦਾ ਤੇ ਕੰਮ ਹੀ ਹੈ ਤੇ ਦੇਖ ਸਾਰੀ ਕਮਾਈ ਤੁਹਾਡੀ ਤੇ ਖਾਂਦਾ, ਬਥੇਰੇ ਕਹਿਣ ਵਾਲੇ ਨੇ ਪਰ ਲੱਦੇ ਵਰਗਾ ਪਰਉਪਕਾਰੀ ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਸੰਯੋਗ ਕਰਾਉਂਦਾ। ਅੱਜ ਦੁਨੀਆ ਚੁਗਲੀਆਂ ਕਰਨ ਵਾਲੀ ਬਹੁਤ ਹੈ, ਵਿਰਲਾ ਵਿਰਲਾ ਹੈ ਕਿ ਜਿਹੜਾ ਮੇਲ ਮਿਲਾਉਣ ਵਾਲਾ ਹੋਵੇ। ਅੱਜ ਤਾਂ ਸਤਸੰਗਤ ਵਿੱਚ ਦੋ ਘੜੀਆਂ ਬੈਠੇ ਆ, ਬਾਹਰ ਜਾ ਕੇ ਪਤਾ ਕੋਈ ਨੀ ਮਾੜੀ ਜੀ ਕੋਈ ਗੱਲ ਕਹਿ ਦੇਵੇ ਤੇ ਦੋ ਘੰਟਿਆਂ ਦੀ ਕਥਾ ਇੱਕ ਮਿੰਟ ਚ ਸਫਾ ਹੋ ਜਾਂਦੀ। ਸਾਰੀ ਜ਼ਿੰਦਗੀ ਦੀ ਮਿਹਨਤ ਇੱਕ ਛਿਨ ਚਰੋੜ ਬੈਠੀ ਦੀ ਹੈ। ਇਸ ਕਰਕੇ ਅੱਖੀਂ ਵੇਖੇ ਤੋਂ ਬਿਨਾਂ ਕਦੇ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ, ਕੋਲ ਕੰਨੀ ਸੁਣੇ ਤੋਂ ਬਿਨਾਂ ਕਦੇ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਅੰਨੇ ਤੇ ਬੋਲੇ ਹਾਂ, ਨਾ ਅੱਖੀਂ ਵੇਖਦੇ ਹਾਂ ਨਾ ਕੰਨੀ ਖੁਦ ਸੁਣਿਆ, ਕਿਸੇ ਨੇ ਕਿਹਾ ਸੁਣ ਕੇ ਮੰਨ ਲਿਆ ਗੱਲ ਇਹੋ ਹੀ ਹੋਣੀ ਹੈ ਚੱਲ। ਇਸੇ ਕਰਕੇ ਸੱਤਾ ਤੇ ਬਲਵੰਡਾ ਬਿਨਾਂ ਲੱਦੇ ਪਰਉਪਕਾਰੀ ਤੋਂ ਨਹੀਂ ਬਖਸ਼ੇ ਜਾ ਸਕਦੇ, ਨਹੀਂ ਤਾਂ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ। ਗੁਰੂ ਮਹਾਰਾਜ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲਿਆ, ਮੇਰੇ ਭਾਵ ਚੰਗੇ ਨੇ, ਮੈਨੂੰ ਪ੍ਰਭੂ ਗੁਰੂ ਮਿਲਿਆ ਹੈ, ਮੇਰੀ ਭਾਵਨਾ ਉਹਦੀ ਕਿਰਪਾ ਨਾਲ ਟਿਕੀ ਹੋਈ ਹੈ ਤੇ ਉਤਰੇ ਸਭ ਵਿਯੋਗ, ਬਸ ਮੇਰੇ ਮਨ ਦੇ ਜਿੰਨੇ ਵਿਛੋੜੇ ਦੇ ਦੁੱਖ ਸਨ ਸਾਰੇ ਦੇ ਸਾਰੇ ਹੁਣ ਮਿਟ ਗਏ ਨੇ। ਕਿਉਂ? ਜਾਂ ਗੁਰ ਦੇਖਾਂ ਸਾਹਮਣੇ, ਜਦੋਂ ਗੁਰੂ ਨੂੰ ਸਾਹਮਣੇ ਦੇਖ ਲਿਆ ਤੇ ਸਾਰੇ ਦੇ ਸਾਰੇ ਵਿਯੋਗ ਮਿਟ ਗਏ। ਮੰਗੀ ਬਾਕੀ ਕੋਈ ਨਹੀਂ ਰਹੀ, ਗੁਰੂ ਮਿਲ ਗਿਆ, ਸਭ ਕੁਛ ਮਿਲ ਗਿਆ, ਗੁਰੂ ਦੀ ਖੁਸ਼ੀ ਮਿਲ ਗਈ, ਸਭ ਕੁਛ ਮਿਲ ਗਿਆ, ਬਾਕੀ ਦੁਨੀਆਂ ਦਾ ਰਹਿ ਕੀ ਗਿਆ? ਇਸ ਕਰਕੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ, ਮੇਰੇ ਮਨ ਦੀ ਪ੍ਰੀਤ ਤੇਰੇ ਚਰਨਾਂ ਕਮਲਾਂ ਨਾਲ ਹਮੇਸ਼ਾ ਬੱਜੀ ਰਹੇ, ਜਿੱਥੇ ਤੂੰ ਉੱਥੇ ਮੇਰਾ ਸੁਖ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਇਹ ਬੰਦਨਾ ਤੂੰ ਮੁਕਤ ਕਰਨ ਵਾਲੇ ਨਾਨਕ ਦੀ ਅਰਦਾਸ ਹੈ, ਤੂੰ ਇਸ ਨਾਨਕ ਦਾਸ ਨੂੰ ਰੱਖ ਲੈ। ਆਪਾਂ ਅਰਦਾਸ ਕਰੀਏ, ਲੇਖੇ ਕਤੇ ਨਾ ਛੂਟੀਏ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ। ਜੇ ਸਾਡੇ ਹਿਸਾਬ ਕਿਤਾਬ ਕਰੇਗਾ ਤੇ ਮਹਾਰਾਜ ਸਾਡਾ ਲੇਖਾ ਬੜਾ ਲੰਮਾ ਚੌੜਾ, ਪਤਾ ਨਹੀਂ ਕਈ ਜਨਮ ਕਈ ਕੁਛ ਕਰਦੇ ਰਹੇ ਹਾਂ। ਅੱਜ ਤੇਰੇ ਚਰਨਾਂ 'ਚ ਸਾਡੀ ਅਰਦਾਸ ਹੈ, ਜੋਦੜੀ ਹੈ, ਬੇਨਤੀ ਹੈ, ਰਿਕੁਐਸਟ ਹੈ, ਕਿਰਪਾ ਕਰਦੇ ਸਾਡੇ ਔਗਣ ਬਖਸ਼ ਦੇ, ਬਖਸ਼ ਦੇ, ਬਖਸ਼ ਦੇ, ਬਖਸ਼ ਦੇ। ਜ਼ਿੰਦਗੀ ਪ੍ਰਾਰੰਭ ਕਰ ਦਿਓ, ਵਾਹਿਗੁਰੂ ਬਖਸ਼ੇਗਾ ਜੋ ਕੁਛ ਹੋਇਆ, ਮਾਲਕ ਕਿਰਪਾ ਕਰੇ। ਅੱਜ ਤੋਂ ਉਹ ਧਿਆਨ ਧਰੀਏ, ਪਿੱਛੇ ਜੋ ਕੁਛ ਕੀਤਾ ਉਹ ਵਾਹਿਗੁਰੂ ਕਿਰਪਾ ਕਰੇ, ਜੇ ਦਿਲੋਂ ਅਰਦਾਸ ਕਰੀਏ ਤੇ ਬਖਸ਼ ਦੇਵੇਗਾ। ਕਿਉਂ? ਉਹ ਮਾਲਕ ਬਖਸ਼ਿੰਦ ਹੈ। ਜੇ ਸੱਤੇ ਤੇ ਬਲਵੰਡੇ ਦੀ ਗਲਤੀ ਨੂੰ ਬਖਸ਼ ਸਕਦਾ, ਕੀ ਗਲਤੀ ਸੀ ਸੱਤੇ ਬਲਵੰਡੇ ਦੀ? ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਸੱਤਾ ਬਲਵੰਡਾ ਕਹਿੰਦਾ ਮਰਦਾਨਾ ਰਹਿੰਦਾ ਸੀ, ਉਹ ਕੀਰਤਨ ਕਰਦਾ ਸੀ ਤੇ ਗੁਰੂ ਨਾਨਕ ਦੇ ਕੋਲ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਅੱਜ ਸਾਡਾ ਮਰਦਾਨਾ ਜੇ ਗੁਰੂ ਨਾਨਕ ਕੋਲ ਕੀਰਤਨ ਕਰਦਾ ਸੀ ਮਰਾਸੀ ਤੇ ਰੌਣਕਾਂ, ਤੇ ਅਸੀਂ ਤੁਹਾਡੇ ਕੋਲ ਕੀਰਤਨ ਕਰਦੇ ਸੀ ਤੇ ਤੁਹਾਡੇ ਕੋਲ ਰੌਣਕਾਂ, ਜੇ ਅਸੀਂ ਕੀਰਤਨ ਨਾ ਕਰਾਂਗੇ ਤਾਂ ਸੰਗਤਾਂ ਹੀ ਨਹੀਂ ਬੈਠਣਗੀਆਂ। ਬਸ ਇਹੋ ਹੀ ਉਹਨਾਂ ਨੂੰ ਮਾਰ ਮਾਰ ਗਈ। ਗੁਰੂ ਸਾਹਿਬ ਕਹਿਣ ਲੱਗੇ ਸਾਡੇ ਤਾਂ ਹੀ ਕਹਿ ਦਿੰਦੇ ਕੋਈ ਗੱਲ ਨਹੀਂ ਸੀ, ਪਰ ਵੱਡੇ ਗੁਰੂਆਂ ਦੀ ਨਿੰਦਿਆ ਆਪਾਂ ਨਹੀਂ ਸੁਣ ਸਕਦੇ। ਮਰਦਾਨੇ ਨੂੰ ਗੁਰੂ ਨੇ ਨਿਵਾਜਿਆ, ਨਾ ਕਿ ਮਰਦਾਨੇ ਨੇ ਗੁਰੂ ਨੂੰ ਨਿਵਾਜਿਆ। ਗੁਰੂ ਨੇ ਸੇਵਕ ਨੂੰ ਨਿਵਾਜਿਆ, ਨਾ ਕਿ ਸੇਵਕ ਨੇ। ਅੱਜ ਦਾ ਸੇਵਕ ਕਹਿੰਦਾ ਮੈਂ ਗੁਰੂ ਨੂੰ ਨਿਵਾਜਿਆ, ਬੇਸਮਝ। ਗੁਰੂ ਸਿੱਖ ਨੂੰ ਨਿਵਾਜਦਾ ਹੈ, ਗੁਰੂ ਸਿੱਖ ਦੀ ਗਲਤੀ ਨਹੀਂ ਤੱਕਦਾ, ਗੁਰੂ ਸਿੱਖ ਨਾਲ ਪਿਆਰ ਕਰਦਾ ਹੈ। ਸਿੱਖ ਦਾ ਫਰਜ਼ ਬਣਦਾ ਹੈ ਰਹਿੰਦੀ ਦੁਨੀਆ ਤੱਕ ਗੁਰੂ ਨਾਲ ਪਿਆਰ ਰੱਖੇ, ਮੁਕਤ ਹੋ ਜਾਏ। ਇਹੀ ਗੁਰੂ ਤੇ ਸਿੱਖ ਦਾ ਸੰਬੰਧ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਨਕ ਕਹੋ, ਨਾਨਕ ਨੂੰ ਕਹੋ, ਕਹਿ ਰਿਹਾ ਅਰਦਾਸ ਕਰ ਰਿਹਾ, ਰੱਖ ਲੈ, ਤੂੰ ਰੱਖ ਲੈ ਮੇਰੇ ਸਾਹਿਬ, ਤੂੰ ਮੇਰਾ ਜਿਹੜਾ ਸਾਹਿਬ ਹੈ ਨਾ, ਬਸ ਬੰਧਨਾ ਨੂੰ ਮੋਚਨ ਕਰਨ ਵਾਲਾ ਹੈ, ਬੰਦੀ ਛੋੜ ਹੈ, ਮੁਕਤੀ ਦਾ ਦਾਤਾ ਹੈ, ਮੇਰੇ ਔਗਣ ਨਾ ਵਿਚਾਰ ਵਿਚਾਰੀ, ਕਿਰਪਾ ਕਰ ਦੇ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਗੁਰੂ ਮਹਾਰਾਜ ਕਹਿੰਦੇ ਹਨ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਕਤਕ ਹੋਵੇ ਸਾਧ ਸੰਗ ਤੇ ਬਿਨਸੇ ਸਭੇ। ਸਾਰੀਆਂ ਸੋਚਾਂ ਖਤਮ ਹੋ ਗਈਆਂ, ਕੱਤਕ ਦੇ ਮਹੀਨੇ ਦੁਆਰਾ ਸਾਧੂ ਦੀ ਸੰਗਤ ਹੋ ਗਈ, ਲੋਕ ਸੁਖੀ ਹੈ ਪਰ ਲੋਕ ਸੁਹੇਲੇ ਹੋ ਗਏ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਜੀਵਨ ਭਰ ਸਾਧੂ ਸੰਗਤ ਮਿਲਦੀ ਰਹੇ, ਤਾਂ ਕਿ ਸਾਨੂੰ ਜੀਵਨ ਦੀ ਸਰੋਜ ਸੇ, ਜਿਵੇਂ ਰੋਜ਼ ਇਸ਼ਨਾਨ ਕਰਦੇ ਹਾਂ, ਰੋਜ਼ ਇਸ਼ਨਾਨ ਕਰਨਾ, ਰੋਜ਼ ਸਰੀਰ ਸਾਫ ਹੁੰਦਾ ਹੈ, ਰੋਜ਼ ਭੋਜਨ ਛਕਦੇ ਹਾਂ, ਰੋਜ਼ ਭੁੱਖ ਮਿਟਦੀ ਹੈ, ਰੋਜ਼ ਪਾਣੀ ਪੀਂਦੇ ਹਾਂ, ਰੋਜ਼ ਪਿਆਸ ਮਿਟਦੀ ਹੈ। ਪਿਆਰਿਓ, ਇਸੇ ਤਰ੍ਹਾਂ ਰੋਜ਼ ਨਾਮ ਜਪਾਂਗੇ ਤੇ ਰੋਜ਼ ਦਾ ਰੋਜ਼ ਮਨ ਸਾਫ ਹੋਵੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਉਹ ਧੋਏ ਭਰੀਏ ਮੱਤ, ਪਾਪਾਂ ਕੇ ਸੰਗ ਉਹ ਧੋਪੈ। ਵਾਹਿਗੁਰੂ 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 ਸਾਧ ਸੰਗ ਬਿਨਸੇ ਸਭੇ ਸੋਚ। ਸਾਧੂ ਸੰਗਤ ਸਾਨੂੰ ਹੁੰਦੀ ਰਹੇ, ਘਰ ਵਿੱਚ ਬੈਠੇ ਹਾਂ ਕੈਸਟਰ ਦੁਆਰਾ ਸਤਸੰਗ ਕਰ ਸਕਦੇ, ਘਰ ਵਿੱਚ ਬੈਠੇ ਹਾਂ ਇਸੇ ਹੀ ਸਿੱਖਿਆ ਨੂੰ ਮਨ ਅੰਦਰ ਉਤਾਰ ਸਕਦੇ ਹੋ। ਜੈਸੇ ਕਮਾਏ ਹੋਏ ਪੈਸੇ ਉਹਨਾਂ ਨਾਲ ਭੋਜਨ ਖਰੀਦ ਲਈਦਾ, ਵਸਤੂਆਂ ਖਰੀਦ ਲਈਦੀਆਂ, ਸੁੱਖ ਬਣਾ ਲਈਦਾ, ਇਵੇਂ ਅੱਜ ਦੀ ਕੀਤੀ ਹੋਈ ਸੰਗਤ ਸਾਡਾ ਧਨ ਜਮ੍ਹਾਂ ਹੋਇਆ ਵਿਚਾਰਾਂ ਦਾ, ਇਸ ਧਨ ਦੇ ਨਾਲ ਰੋਜ਼ ਅਭਿਆਸ ਕਰੀਏ ਤਾਂ ਕਿ ਰੋਜ਼ ਤ੍ਰਿਪਤ ਹੋਈਏ, ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਵਾਜੇ, ਅਨਹਦ ਤੂਰੇ, ਖੁਸ਼ੀਆਂ ਹੀ ਖੁਸ਼ੀਆਂ ਗੁਰੂ ਕੇ ਸਿੱਖ ਨੂੰ ਮਿਲਣਗੀਆਂ। ਸੋ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਗੁਰੂ ਵਾਲੇ ਨਹੀਂ ਹੋਏ ਉਹ ਗੁਰੂ ਵਾਲੇ ਹੋਵੋ। ਗੁਰਮੰਤਰ ਤੋਂ ਵਿਹੂਣੇ ਨੇ ਗੁਰਮੰਤਰ ਦੇ ਧਾਰਨੀ ਹੋਵੋ। ਨਸ਼ਾ ਪੀਂਦੇ ਹੋ ਨਸ਼ਾ ਤਿਆਗੋ, ਝੂਠ ਫਰੇਬ ਪਖੰਡ ਨਿੰਦਿਆ ਧਾਗੇ ਤਵੀਕ ਟੂਣੇ ਮੰਤਰ ਜੰਤਰ ਤਿਆਗੋ। ਇੱਕ ਗੁਰੂ ਸ਼ਬਦ ਵਿੱਚ ਮਨ ਨੂੰ ਦ੍ਰਿੜ ਕਰੋ, ਚੰਗੀ ਕਮਾਈ ਕਰੋ, ਵੰਡ ਕੇ ਛਕੋ, ਲੋਕ ਪਰਲੋਕ ਸਾਡਾ ਸੁਖੀ ਹੋਵੇਗਾ। ਅੱਜ ਦੀ ਕਥਾ ਦਾ ਵਖਿਆਨ ਸਤਸੰਗ ਇੱਥੇ ਸਮਾਪਤ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਸੁਣੇ ਹੋਏ ਬਚਨ ਆਪ ਜੀ ਦੇ ਹਿਰਦੇ 'ਚ ਵਸਣ, ਤਾਂ ਕਿ ਸਾਡਾ ਜੀਵਨ ਸਫਲਾ ਹੋਵੇ। ਸਾਰੀ ਸੰਗਤ ਪਿਆਰ ਨਾਲ ਆਖੋ ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।